ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਵਿਜੈ ਸਿੰਘ। ਆਓ ਇਸ ਦਾ ਕਾਂਡ ਪਹਿਲਾਂ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਰ ਉਸ ਤੋਂ ਪਹਿਲਾਂ ਭਾਈ ਸਾਹਿਬ ਜੀ ਨੇ ਇਸ ਪੁਸਤਕ ਦੀ ਭੂਮਿਕਾ ਲਿਖੀ ਹੈ, ਉਹ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਕਿ ਭਾਈ ਸਾਹਿਬ ਨੇ ਕਿਸ ਉਦੇਸ਼ ਲਈ ਇਹ ਲਿਖਤ ਲਿਖੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਭੂਮਿਕਾ। ਪੰਜਾਬ ਦਾ ਇਤਿਹਾਸ ਕਿਸੇ ਨੇ ਲਿਖਿਆ ਹੈ, ਪਰ ਸਿੱਖਾਂ ਬਾਬਤ ਸਾਰੇ ਹਾਲਾਤ ਅਜੇ ਸਹੀ ਕਰਕੇ ਨਹੀਂ ਲਿਖੇ ਗਏ। ਇਸ ਕਰਕੇ ਇਹਨਾਂ ਦੇ ਹਾਲਾਤ ਅਜੇ ਘੱਟ ਰੋਸ਼ਨੀ ਵਿੱਚ ਆਏ ਹਨ। ਜੋ ਆਏ ਹਨ ਥੋੜ੍ਹੇ ਹਨ, ਬਹੁਤ ਕੁਝ ਬਾਕੀ ਰਹਿ ਗਿਆ ਹੈ ਅਤੇ ਬਹੁਤ ਕੁਛ ਨਾ ਠੀਕ ਪ੍ਰਗਟ ਹੋਇਆ ਹੈ। ਉਸ ਦੀ ਪੜਤਾਲ ਬੜਾ ਵੱਡਾ ਕੰਮ ਹੈ। ਇਸ ਪੋਥੀ ਵਿੱਚ ਕਿਸੇ ਇੱਕ ਸਮੇਂ ਦੇ ਕੁਛ ਹਾਲਾਤ ਸਿੱਲੇ ਚੁਗਣ ਵਾਂਗੂ ਇਕੱਠੇ ਕੀਤੇ ਗਏ ਹਨ। ਕੌਮ ਦੀ ਹਾਲਤ ਗਿਰਾਵਟ ਵਿੱਚ ਹੈ ਅਤੇ ਇਹ ਇੱਕ ਤਰਲਾ ਹੈ ਕਿ ਕਿਤੇ ਪੁਰਾਤਨ ਹਾਲਾਤ ਵਾਚ ਕੇ ਕੌਮ ਵਿੱਚ ਉਤਸ਼ਾਹ ਭਰੇ ਅਤੇ ਇਸ ਵਿੱਚ ਜੀਵਨ ਦੀ ਰੌਂ ਰੁਮਕ ਪਵੇ। ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸਵਾਰਥ ਨਹੀਂ, ਨਾ ਕੋਈ ਵਿਦਿਅਕ ਦਿਖਾਵਾ ਹੈ। ਪੰਥਕ ਢੱਠੀ ਪਈ ਇਮਾਰਤ ਦੀ ਉਸਾਰੀ ਵਿੱਚ ਰਾਮਚੰਦਰ ਜੀ ਦੇ ਪੁੱਲ ਪੁਰ ਗਾਲੜਾ ਦੇ ਮਿੱਟੀ ਪਾਉਣ ਦੇ ਯਤਨ ਵਾਂਗੂ ਸੇਵਾ ਵਿੱਚ ਇੱਕ ਨਿੱਕਾ ਜਿਹਾ ਫਰਜ਼ ਅਦਾ ਕਰਨ ਦਾ ਇੱਕ ਤਰਲਾ ਹੈ। ਸਗੋਂ ਪੰਥਕ ਤਰੱਕੀ ਦੇ ਪੁੱਲ ਬੰਨਣ ਵਿੱਚ ਇਸ ਪੁਸਤਕ ਲਿਖਣੇ ਦਾ ਉੱਦਮ ਉਸ ਗਾਲੜ ਦੀ ਹਿੰਮਤ ਨਾਲੋਂ ਵੀ ਥੋੜ੍ਹਾ ਹੈ ਅਤੇ ਸੇਵਾ ਉਸ ਦੀ ਸੇਵਾ ਨਾਲੋਂ ਅਹਿਮ ਨਿੱਕੀ ਹੈ ਜਿਕੁਰ ਗਣਿਤ ਵਿੱਦਿਆ ਵਿੱਚ ਸ਼ੂਨਿਆ ਦੀ ਕੀਮਤ ਆਉਂਦੀ ਹੈ। ਜੋ ਸ਼ਕਲ ਵਿੱਚ ਤਾਂ ਦਿਸਦੀ ਹੈ ਪਰ ਮੁੱਲ ਕੁਝ ਨਹੀਂ ਪਾਉਂਦੀ। ਹਾਂ, ਜੇਕਰ ਕਲਗੀਧਰ ਜੀ ਦੀ ਕਿਰਪਾ ਰੂਪ ਏਕਾ ਉਸ ਨਾਲ ਮਿਲ ਜਾਵੇ ਤਾਂ ਸ਼ੂਨਿਆ ਵੀ ਦੂਸਰੇ ਅੰਗਾਂ ਨਾਲ ਮਿਲ ਕੇ ਕੀਮਤ ਵਾਲੀ ਹੋ ਜਾਂਦੀ ਹੈ। ਇਸ ਪੁਸਤਕ ਦੇ ਲਿਖਣ ਵਿੱਚ ਇਸ ਸੰਸਾਰ ਤੋਂ ਕੂਚ ਕਰ ਗਏ ਬਜ਼ੁਰਗਾਂ ਤੋਂ ਸੁਣੇ ਸਮਾਚਾਰ, ਦੋਵੇਂ ਪੰਥ ਪ੍ਰਕਾਸ਼, ਖਾਲਸਾ ਤਵਾਰੀਖ, ਪ੍ਰਿੰਸੀਪਲ ਕਨਿੰਗਮ, ਮੁਹੰਮਦ ਲਤੀਫ, ਮੈਲਕਮ ਮੈਗਰੇਗਰ ਅਰ ਹੋਰਨਾਂ ਦੇ ਪੁਸਤਕਾਂ ਤੋਂ ਸਹਾਇਤਾ ਲਈ ਹੈ, ਜਿਨ੍ਹਾਂ ਦਾ ਦਿਲੀ ਧੰਨਵਾਦ ਹੈ। ਕਈ ਸਮਾਚਾਰ ਸਰੋਤਾਂ ਕਈ ਗੀਤਾਂ ਤੋਂ ਲਏ ਹਨ ਅਰ ਅਨਮਿਲਦੀ ਥਾਈ ਸੰਗਲੀਆਂ ਆਪ ਮੇਲੀਆਂ ਹਨ। ਹੋਰ ਸੋਵੇਂ ਇਤਿਹਾਸ ਦੇ ਖੋਜਣ ਦਾ ਸਮਾਂ ਨਹੀਂ, ਪੰਥਕ ਲੋੜ ਡਾਢੀ ਅਤੇ ਕਾਲੀ ਦੀ ਹੈ। ਇਸ ਕਰਕੇ ਇਤਿਹਾਸ ਅਤੇ ਰਵਾਇਤਾਂ ਆਦਿਕ ਦੇ ਮੇਲ ਤੋਂ ਇਹ ਸਾਜਨਾ ਸਾਜੀ ਗਈ ਹੈ। ਕਿਤੇ ਕਿਤੇ ਕਾਵਿਏ ਦੇ ਅਲੰਕਾਰ ਇਸ ਕਰਕੇ ਦਿਖਾਏ ਹਨ ਕਿ ਬਹੁਤ ਲੋਕ ਪੰਜਾਬੀ ਨੂੰ ਜਟਕੀ ਬੋਲੀ ਕਹਿ ਕੇ ਉਲਾਮਾ ਦਿੰਦੇ ਹਨ ਕਿ ਰਚਨਾ ਦੇ ਭੂਸ਼ਣ ਇਸ ਬੋਲੀ ਵਿੱਚ ਨਹੀਂ ਪਹਿਰਾਏ ਜਾ ਸਕਦੇ। ਦੂਸਰੇ ਇਹ ਕਿ ਪੰਜਾਬੀ ਦੀ ਤਰੱਕੀ ਵੀ ਦੇਸ਼ ਅਤੇ ਪੰਥ ਦੀ ਤਰੱਕੀ ਦਾ ਇੱਕ ਅੰਗ ਹੈ। ਪੰਥ ਦੀ ਮੌਜੂਦਾ ਹਾਲਤ ਪਿਛਲੀਆਂ ਕਾਰਨਾਮਿਆਂ ਨੂੰ ਭੁਲਾ ਕੇ ਵਿਗਾੜ ਵੱਲ ਦੌੜਨ ਦੀ ਦਿਸਦੀ ਹੈ। ਇਸ ਪੁਸਤਕ ਵਿੱਚ ਇਹੋ ਜ਼ੋਰ ਦਿੱਤਾ ਹੈ ਔਰ ਲਿਖਣੇ ਦਾ ਪ੍ਰਯੋਜਨ ਵੀ ਕੇਵਲ ਇਤਨਾ ਹੈ ਕਿ ਕਿਸੇ ਤਰ੍ਹਾਂ ਭਰਾਵਾਂ ਨੂੰ ਆਪਣੇ ਪੈਰਾਂ 'ਤੇ ਸੰਭਲਣ ਦਾ ਵੱਲ ਆ ਜਾਵੇ। ਉਹ ਉੱਚਾ ਆਦਰਸ਼ ਇਨਸਾਨੀਅਤ ਦਾ, ਉਹ ਨਮੂਨੇ ਦਾ ਬੰਦਾ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜਗਤ ਵਿੱਚ ਰਚ ਕੇ ਦੱਸਿਆ, ਉਹ ਆਪਣੇ ਸੁੱਚੇ ਅਤੇ ਪਵਿੱਤਰ ਅਸਲੀ ਰੂਪ ਵਿੱਚ ਕਾਇਮ ਰਹੇ। ਖਾਲਸਾ ਇੱਕ ਮੁਕਤ ਪੁਰਖ ਹਰੀਜਨ ਹੈ। ਆਪ ਅੰਦਰੋਂ ਬਾਹਰੋਂ ਸੁਖੀ ਹੈ ਅਤੇ ਸਰਬੱਤ ਲਈ ਸੁਖਦਾਈ ਹੈ। ਅਪੈ ਹੈ, ਅਜਿੱਤ ਹੈ, ਪਰ ਭੈ ਨਹੀਂ ਦੇਣਾ, ਧਾਕਾ ਨਹੀਂ ਕਰਦਾ। ਕੀਕੋ ਦੁੱਖਾਂ ਵਿੱਚ ਖਾਲਸਾ ਆਪਣੇ ਅਸੂਲਾਂ 'ਤੇ ਕਾਇਮ ਰਿਹਾ। ਇਹ ਪੋਥੀ ਉਸ ਦੀਆਂ ਤਸਵੀਰਾਂ ਦੱਸੇਗੀ। ਇਸ ਵਿੱਚ ਦੱਸੇ ਸਮਾਚਾਰ ਸਾਨੂੰ ਸਿਖਾਲਦੇ ਹਨ ਕਿ ਆਪਣੇ ਵੱਡਿਆਂ ਵਾਂਗੂ ਅਸੀਂ ਨਿਮਰਤਾ, ਸਹਾਰਾ ਔਰ ਸਾਰੇ ਦੈਵੀ ਗੁਣ ਦਾ ਪੁੰਜ ਬਣ ਕੇ ਚੜ੍ਹਦੀ ਕਲਾ ਵਾਲੇ ਇਨਸਾਨ ਬਣੇ ਰਹੀਏ। ਗੁਣੀ ਜਨ ਗੁਣ ਗ੍ਰਹਿਣ ਕਰਕੇ ਔਗੁਣਾਂ ਦੀ ਇਤਲਾਹ ਬਖਸ਼ਣ ਕਰਤਾ, ਯਾਨੀ ਭਾਈ ਵੀਰ ਸਿੰਘ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਜੈ ਸਿੰਘ। ਪਹਿਲਾ ਕਾਂਡ। ਲਾਹੌਰ ਸ਼ਹਿਰ ਜੁਗਾਂ ਦਾ ਇੱਕ ਭਾਰੀ ਪਿੜ ਰਹਿ ਚੁੱਕਾ ਹੈ, ਜਿਨ੍ਹਾਂ ਦਾ ਪੂਰਾ ਵੇਰਵਾ ਲਿਖਣੇ ਲਈ ਬਹੁਤ ਸਮਾਂ ਅਤੇ ਵਡੇਰੀ ਪੁਸਤਕ ਚਾਹੀਏ। ਅਸੀਂ ਇੱਥੇ ਸੰਮਤ 1808 ਅਤੇ 1809 ਬਿਕਰਮੀ ਦੇ ਲਗਭਗ ਦੇ ਕੁਝ ਭੋਰਾ ਕੋ ਸਮਾਚਾਰ ਦੱਸਦੇ ਹਾਂ। ਮੀਰ ਮੰਨੂ ਨੇ ਕਾਬਲ ਦੇ ਪਾਤਸ਼ਾਹ ਅਹਿਮਦ ਸ਼ਾਹ ਦੁਰਾਨਾ ਪਾਸੋਂ ਹਾਰ ਖਾ ਕੇ ਸੁਲਹਿ ਦੀ ਬੇਨਤੀ ਕੀਤੀ, ਜੋ 50 ਲੱਖ ਰੁਪਇਆ ਅਤੇ ਹੋਰ ਮਾਲਮੱਤਾ ਦੇ ਕੇ ਪ੍ਰਵਾਨ ਹੋਈ। ਅਰ ਮੀਰ ਮੰਨੂ ਲਾਹੌਰ ਦਾ ਹਾਕਮ ਪਿੱਛੇ ਵਾਂਗੂ ਦ੍ਰਿੜ ਰਿਹਾ। ਮਹਾਰਾਜਾ ਕੋੜਾ ਮਲ ਖਾਲਸੇ ਦਾ ਸੱਚਾ ਮਿੱਤਰ ਅਰ ਦੀਵਾਨ ਲਖਪਤ ਪੱਕਾ ਵੈਰੀ, ਦੋਵੇਂ ਇਸ ਸੰਸਾਰ ਦੀ ਖੇਡ ਵਿੱਚੋਂ ਆਪੋ ਆਪਣਾ ਹਿੱਸਾ ਖੇਡ ਕੇ ਅਕਾਲ ਪੁਰਖ ਦੇ ਹਜ਼ੂਰ ਵਡਿਆਈ ਅਤੇ ਅਨਾਦਰ ਦੇ ਸਵਾਦ ਚੱਖ ਰਹੇ ਸਨ। ਖਾਲਸੇ ਦਾ ਸਰਕਾਰ ਵਿੱਚ ਕੋਈ ਮਿੱਤਰ ਨਹੀਂ ਸੀ। ਮੀਰ ਮੰਨੂ ਭਾਵੇਂ ਸਿੱਖਾਂ ਤੋਂ ਕਈ ਵੇਰ ਮਦਦ ਲੈ ਚੁੱਕਾ ਸੀ, ਪਰ ਉਹ ਗਊਂ ਭੁਨਾਵੇ ਜੌਂ ਵਾਲੀ ਗੱਲ ਸੀ। ਉਸਦੇ ਕੁਟਿਲ ਹਿਰਦੇ ਵਿੱਚ ਵੈਰ ਵਿਰੋਧ ਨੇ ਸੱਪ ਦੇ ਜ਼ਹਿਰ ਦੀਆਂ ਕੁਚਲੀਆਂ ਵਾਂਗ ਡੂੰਘੇ ਥੈਲੇ ਭਰ ਰੱਖੇ ਸਨ, ਜੋ ਫਿਰ ਹਾਕਮ ਬਣ ਕੇ ਅਰ ਸਿਰ ਪਈ ਬਲਾ ਦੇ ਮੂੰਹੋਂ ਸੁੱਕਾ ਬਚ ਜਾਣ ਕਰਕੇ ਉਹ ਅਜਿਹਾ ਨਿਡਰ ਹੋ ਗਿਆ ਕਿ ਅੱਗੋਂ ਤੋਂ ਵੱਧ ਕੇ ਜ਼ੁਲਮ ਕਰਨ ਲੱਗਾ। ਇਸ ਸਮੇਂ ਲਾਹੌਰ ਵਿੱਚ ਇੱਕ ਚੂਹੜ ਮਲ ਨਾਮੀ ਵੱਡਾ ਸ਼ਾਹੂਕਾਰ ਅਰ ਸਰਕਾਰੀ ਅਹੁਦੇਦਾਰ ਵੱਡਿਆਂ ਦਾ ਕਾਉ ਕਾ ਭੰਡਾਰ ਜ਼ੁਲਮ ਅਤੇ ਤਾਦੀ ਦਾ ਅਵਤਾਰ ਵਸਦਾ ਸੀ। ਇਸ ਦਾ ਪੁੱਤ ਰਾਮ ਲਾਲ ਅੰਮ੍ਰਿਤਸਰ ਦੇ ਇਲਾਕੇ ਮਾਂਝੇ ਵਿੱਚ ਕਿਸੇ ਆਸਾਮੀ ਅਤੇ ਸਰਕਾਰੀ ਨੌਕਰ ਸੀ। ਇੱਕ ਦਿਨ ਦੀ ਗੱਲ ਹੈ ਕਿ ਸੰਝ ਕੋ ਵੇਲੇ ਦੀਵਾਨ ਸਾਹਿਬ ਦੇ ਘਰ ਜ਼ਨਾਨੇ ਖਾਨੇ ਵਿੱਚ ਬੜੀ ਗਹਿਮਾ ਗਹਿਮ ਹੋ ਰਹੀ ਸੀ। ਦੀਵਾਨ ਸਾਹਿਬ ਇੱਕ ਈਰਾਨੀ ਗਲੀਚੇਪੁਰ ਗੌਦਮ ਤਕੀਏ ਦੀ ਢੋਲ ਲਾ ਕੇ ਬੈਠੇ ਹੋਏ ਸਨ। ਸਾਹਮਣੇ ਪਾਸੇ ਇਹਨਾਂ ਦੀ ਇਸਤਰੀ ਢਲਦੀ ਅਵਸਥਾ ਦੀ ਇੱਕ ਸੁਨਹਿਰੀ ਪੀੜ੍ਹੀ ਪਰ ਬੈਠੀ ਪੋਤਰੇ ਦੀ ਕੁੜਮਾਈ ਦਾ ਸਮਾਚਾਰ ਕਹਿ ਰਹੀ ਸੀ। ਧੀ ਕੋਲ ਬੈਠੀ ਕਸੀਦਾ ਕੱਢ ਰਹੀ ਸੀ ਔਰ ਨੌ ਦਲੀਜ਼ਾਂ ਦੇ ਨਾਲ ਚੰਬੇਲੀ ਵਾਂਗ ਸਿਰ ਝੁਕਾਈ ਸਰੂ ਬਾਗ ਦੀ ਬੁੱਕਲ ਵਿੱਚ ਬਿਜੜੇ ਦੇ ਆਲਣੇ ਵਰਗਾ ਕੁੰਡ ਕੱਢੀ ਧਰਤੀ ਨਾਲ ਗੱਲਾਂ ਕਰ ਰਹੀ ਸੀ ਕਿ ਇੱਕ ਟਹਿਲਣ ਨੇ ਆ ਕੇ ਖਬਰ ਦਿੱਤੀ ਜੋ ਪੁਰੋਹਿਤ ਹੋਰੀ ਆਏ ਹਨ ਔਰ ਆਖਦੇ ਹਨ ਬੜਾ ਜ਼ਰੂਰੀ ਕੰਮ ਹੈ। ਦੀਵਾਨ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਹੀ ਲੈ ਆਓ ਅਤੇ ਦੂਜੀ ਗੋਲੀ ਨੂੰ ਇੱਕ ਸੈਨਤ ਕੀਤੀ ਜਿਸਨੇ ਝਟਪਟ ਇੱਕ ਚੰਨਣ ਦੀ ਚੌਕੀ ਡਾ ਕੇ ਉੱਪਰ ਗਲੀਚਾ ਵਿਛਾ ਕੇ ਤਕੀਆ ਰੱਖ ਦਿੱਤਾ। ਮਿਸਰ ਜੀ ਅੰਦਰ ਆਏ, ਸਰੀਰ ਪਤਲਾ, ਰੰਗ ਪੀਲਾ, ਨੁਹਾਰ ਤ੍ਰਿਖੀ ਅਤੇ ਵਿੱਚ ਵਿੱਚ ਐਸੇ ਚਿੰਨ੍ਹ ਚਿਹਰੇ ਪੁਰ ਦਿਸਦੇ ਸਨ ਜੋ ਦਿਲ ਦੀ ਪੇਚਦਾਰ ਬਨਾਵਟ ਦਾ ਕੁਝ ਕੁਝ ਪਤਾ ਦਿੰਦੇ ਸਨ। ਆਪ ਆ ਕੇ ਚੌਂਕੀ ਪਰ ਸਜ ਗਏ। ਦੀਵਾਨ ਸਾਹਿਬ ਔਰ ਸਾਰੇ ਪਰਿਵਾਰ ਨੇ ਮੱਥਾ ਟੇਕਿਆ। ਪੰਡਿਤ ਜੀ ਨੇ ਆਸ਼ੀਰਵਾਦ ਦਿੱਤੀ ਔਰ ਹੱਥ ਨਾਲ ਸਭ ਨੂੰ ਬੈਠਣ ਦੀ ਸਹਿਨਤ ਕੀਤੀ। ਫਿਰ ਬੋਲੇ, ਦੀਵਾਨ ਸਾਹਿਬ ਬੜੇ ਅਸਚਰ ਦੀ ਗੱਲ ਹੈ। ਕੰਠ ਰੁਕ ਗਿਆ, ਸਿਰ ਫੇਰ ਕੇ, ਹੇ ਰਾਮ, ਕਲਯੁੱਗ ਆ ਗਿਆ। ਸ਼ਾਸਤਰ ਵੇਦ ਸੱਚ ਲਿਖ ਗਏ ਹਨ ਕਿ ਕਲਯੁੱਗ ਵਿੱਚ ਬੜੇ ਅਨਰਥ ਹੋਣਗੇ। ਸੋ ਪ੍ਰਤੱਖ ਦੇਖ ਲਿਆ, ਕਲਯੁੱਗ ਆ ਗਿਆ, ਕੋਰ ਕਲਯੁੱਗ। ਦੀਵਾਨ ਅਸਚਰਜ ਹੋ ਕੇ, ਪੰਡਿਤ ਜੀ ਕੀ ਹੋ ਗਿਆ ਹੈ? ਮਿਸਰ, ਕੀ ਕਹਾਂ, ਹੋਸ਼ ਟਿਕਾਣੇ ਨਹੀਂ। ਜਿਸ ਵੇਲੇ ਗੱਲ ਸੁਣੀ ਹੱਥਾਂ ਦੇ ਤੋਤੇ ਉੱਡ ਗਏ ਹਨ। ਬੜਾ ਅਨਰਥ ਹੋਇਆ, ਭਗਵਾਨ ਭਗਵਾਨ। ਦੀਵਾਨ, ਮਿਸਰ ਜੀ ਵਾਸਤੇ ਨਾਰਾਇਣ ਦੇ ਛੇਤੀ ਦੱਸੋ ਕਿ ਕੀ ਹੋਇਆ। ਪੰਡਿਤ ਜੀ ਦੀ ਇਸ ਘਬਰਾਹਟ ਦਾ ਅਸਰ ਤ੍ਰੀਮਤਾ ਪਰ ਐਸਾ ਪਿਆ ਕਿ ਹਥੌੜੀ ਵਜੇ ਘੜਿਆਲ ਵਾਂਗੂ ਥਰ ਥਰ ਕੰਬਣ ਲੱਗ ਗਈ। ਮਿਸਰ, ਮਹਾਰਾਜ ਕੀ ਕਹਾਂ, ਹੌਂਸਲਾ ਨਹੀਂ ਪੈਂਦਾ ਕਿ ਐਸੀ ਖਬਰ ਆਪ ਮੇਰੇ ਮੂੰਹੋਂ ਸੁਣੋ, ਪਰ ਕੀ ਕਰਾਂ, ਆਪ ਦਾ ਬਚਾਓ ਇਸੇ ਵਿੱਚ ਹੀ ਹੈ। ਦੀਵਾਨ, ਮਿਸਰ ਜੀ ਫਿਰ ਛੇਤੀ ਦੱਸੋ। ਮਿਸਰ ਦੀਆਂ ਅੱਖਾਂ ਵਿੱਚ ਜਲ ਪਰ ਆਇਆ ਔਰ ਰੁਕੀ ਹੋਈ ਆਵਾਜ਼ ਵਿੱਚ ਬੋਲਿਆ, ਜਜਮਾਨ ਭਗਵਾਨ, ਰਾਮ ਲਾਲ, ਰਾਮ ਲਾਲ, ਰਾਮ ਲਾਲ। ਆਵਾਜ਼ ਰੁਕ ਗਈ। ਦੀਵਾਨ, ਹਾਏ ਪਿਆਰੇ, ਰਾਮ ਲਾਲ ਨੂੰ ਕੀ ਹੋਇਆ, ਚੱਬਦੇ ਦੱਸੋ। ਮਿਸਰ, ਰਾਮ ਲਾਲ ਸਿੱਖ ਹੋ ਗਿਆ। ਇਹ ਖਬਰ ਬਿਜਲੀ ਵਾਂਗ ਪਈ। ਇੱਕਦਮ ਸਾਰੇ ਟੱਬਰ ਦੀਆਂ ਚੀਕਾਂ ਨਿਕਲ ਗਈਆਂ। ਹਾਏ ਹਾਏ ਨਾਲ ਕਮਰਾ ਗੂੰਜ ਉੱਠਿਆ। ਨੇਤਰਾਂ ਨੇ ਜਲ ਦਾ ਪ੍ਰਵਾਹ ਬਰਖਾ ਰੁੱਤ ਦੇ ਮੀਂਹ ਵਾਂਗ ਵਹਾਇਆ। ਸਾਰੇ ਘਰ ਵਿੱਚ ਕਾਂਵਾਂ ਰੋਲੀ ਪੈ ਗਈ। ਮਾਲਕਾਂ ਨੂੰ ਵੇਖ ਕੇ ਪਾਸ ਖਲੋਤੀਆਂ ਦਾਸੀਆਂ ਵੀ ਨਾ ਰੁਕ ਸਕੀਆਂ। ਉਹ ਵੀ ਫੁਆਰਿਆਂ ਵਾਂਗ ਫੁੱਟ ਫੁੱਟ ਕੇ ਰੋਈਆਂ। ਪਹਿਲੇ ਤਾਂ ਮਿਸਰ ਜੀ ਚੁੱਪ ਬੈਠੇ ਰਹੇ, ਫਿਰ ਕੁਝ ਸੋਚ ਕੇ ਉੱਠੇ ਔਰ ਦੀਵਾਨ ਸਾਹਿਬ ਨੂੰ ਥਾਪੀ ਦੇ ਕੇ ਕਹਿਣ ਲੱਗੇ, ਦੀਵਾਨ ਸਾਹਿਬ ਜ਼ਰਾ ਹੋਸ਼ ਕਰੋ, ਇਸ ਤਰ੍ਹਾਂ ਬੇਵਸ ਹੋਇਆ ਭਾਰੀ ਕਲੇਸ਼ ਨਿਕਲੇਗਾ। ਬਾਹਰ ਰੋਲਾ ਪੈ ਗਿਆ ਤਾਂ ਨਵਾਬ ਸਾਹਿਬ ਨੂੰ ਖਬਰ ਹੋ ਜਾਓ, ਫਿਰ ਤੁਸੀਂ ਜਾਣਦੇ ਹੋ ਕਿ ਘਾਣ ਬੱਚਾ ਪੀੜਿਆ ਜਾਣ ਦਾ ਡਰ ਹੈ। ਹੁਣ ਤਾਂ ਬੰਨ ਨੂੰ ਬੰਨਣ ਦਾ ਵੇਲਾ ਹੈ, ਰੋਣ ਦਾ ਨਹੀਂ ਹੈ। ਇਹ ਸੁਣ ਕੇ ਚੁੱਪ ਹੋ ਗਏ ਗੋਲੀਆਂ ਕਿਸੇ ਬਹਾਨੇ ਬਾਹਰ ਕਾਲੀਆਂ ਤੇ ਸਲਾਹ ਲੱਗੀ ਹੋਣ। ਦੀਵਾਨ, ਮਿਸਰ ਜੀ ਪਹਿਲੇ ਇਹ ਦੱਸੋ ਕਿ ਇਹ ਉਪੱਦਰ ਹੋਇਆ ਕਿਕੋਂ। ਮਿਸਰ ਜੀ ਹੋਣਾ ਕੀ ਕੁਰਸੀ, ਸੰਗਤ ਨਾਲ ਪਟਿਆ ਹੈ ਸੰਗਤ ਨੇ। ਤੁਹਾਨੂੰ ਮੈਂ ਅੱਗੇ ਵੀ ਹਟਕਾਇਆ ਸੀ ਕਿ ਅੰਮ੍ਰਿਤਸਰ ਲਾਗੇ ਨਾ ਕਲੋ, ਮੁੰਡਾ ਵਿਗੜ ਜਾਏਗਾ। ਉਹ ਤਾਂ ਇੱਥੇ ਹੀ ਸਿੱਖਾਂ ਦਾ ਮੇਲੀ ਸੀ, ਉੱਥੇ ਜਾ ਕੇ ਕਦ ਬਚਿਆ। ਤੁਹਾਨੂੰ ਪਤਾ ਹੈ ਕਿ ਨਹੀਂ ਕਿ ਪਿਛਲੀ ਕਤਲੇਆਮ ਵੇਲੇ ਸਿੱਖਾਂ ਪਰ ਕਿੱਡਾ ਤਰਸ ਕਰਦਾ ਰਿਹਾ ਹੈ। ਮੈਂ ਤੁਸਾਂ ਨੂੰ ਉਦੋਂ ਵੀ ਹੋੜਦਾ ਸੀ, ਪਰ ਤੁਸੀਂ ਕਿਹਾ ਵੱਡਾ ਹੋ ਕੇ ਆਪੇ ਸਮਝ ਜਾਏਗਾ। ਦੀਵਾਨ, ਹੁਣ ਕੀ ਕਰੀਏ ਵਕਤ ਵਿਆਣੇ ਨੂੰ। ਹਾਏ ਪੁੱਤਰ, ਤੈਂ ਕੀ ਕੀਤਾ। ਮਿਸਰ, ਹੁਣ ਉਪਰਾਲਾ ਕਰੋ ਕੁਝ, ਪਹਿਲਾਂ ਤਾਂ ਨਵਾਬ ਸਾਹਿਬ ਤੱਕ ਖਬਰ ਨਾ ਹੋਵੇ। ਦੀਵਾਨ, ਮੇਰੀ ਤਾਂ ਹੋਸ਼ ਟਿਕਾਣੇ ਨਹੀਂ, ਤੁਸੀਂ ਹੀ ਕੁਛ ਕਰੋ। ਦੀਵਾਨਣੀ, ਹਾਂ ਤੁਸੀਂ ਹੀ ਬੌੜੋ ਪੰਡਿਤ ਜੀ, ਸਾਡੇ ਤਾਂ ਲੇਖ ਸੜ ਗਏ। ਧੀ, ਮਿਸਰ ਜੀ ਕਿਵੇਂ ਮੇਰੇ ਵੀਰ ਦੀ ਜਿੰਦ ਬਚਾਓ। ਮਿਸਰ, ਫਿਕਰ ਨਾ ਕਰੋ। ਦੀਵਾਨ ਜੀ, ਹੁਣੇ ਇੱਕ ਇਤਬਾਰੀ ਆਦਮੀ ਬੁਲਾਓ ਜੋ ਰਾਮ ਲਾਲ ਨੂੰ ਕੱਲ ਹੀ ਮੋੜ ਕੇ ਇੱਥੇ ਲੈ ਆਵੇ ਅਤੇ ਅੰਦਰ ਵਾੜ ਕੇ ਸਮਝਾ ਬੁਝਾ ਲਓ। ਇਉਂ ਗੱਲ ਬਾਹਰ ਨਾ ਨਿਕਲੇਗੀ, ਅਜੇ ਵੇਲਾ ਹੈ, ਭਲਾ ਜੇ ਸਮਝ ਜਾਏ। ਜੇ ਹੋਰ ਕੁਛ ਚਿਰ ਸਿੱਖਾਂ ਦੀ ਸੰਗਤ ਰਹੀ ਤਾਂ ਫਿਰ ਉਸਨੂੰ ਸਮਝਾਏ 'ਤੇ ਵੀ ਅਸਰ ਨਹੀਂ ਆਉਣਾ। ਦੀਵਾਨ, ਮਿਸਰ ਜੀ ਸਭ ਨੌਕਰ ਆਪਦੇ ਹਾਜ਼ਰ ਹਨ, ਜੋ ਕੁਝ ਕਰਨਾ ਹੈ ਕਰੋ, ਮੇਰੀ ਹੋਸ਼ ਟਿਕਾਣੇ ਨਹੀਂ। ਮਿਸਰ ਜੀ ਉੱਠੇ ਔਰ ਉਸ ਵੇਲੇ ਘਰ ਦੇ ਇਤਬਾਰੀ ਆਦਮੀ ਇਹ ਸੁਨੇਹਾ ਦੇ ਕੇ ਤੋਰੇ ਕਿ ਦੀਵਾਨ ਸਾਹਿਬ ਸਖ਼ਤ ਬਿਮਾਰ ਹਨ, ਰਾਮ ਲਾਲ ਨੂੰ ਯਾਦ ਕਰਦੇ ਹਨ, ਬੈਠਾ ਸੁੱਤਾ ਛੇਤੀ ਅਪੜੇ। ਪੰਡਿਤ ਜੀ ਇਹ ਕੰਮ ਕਰਕੇ ਮੁੜ ਅੰਦਰ ਆਏ। ਦੀਵਾਨਣੀ ਨੇ ਕੁਝ ਮੋਹਰਾਂ ਆਪ ਦੀ ਨਜ਼ਰ ਕੀਤੀਆਂ ਔਰ ਪੈਰਾਂ 'ਤੇ ਡਿੱਗ ਕੇ ਵਾਸਤੇ ਪਾਏ ਕਿ ਕਿਵੇਂ ਮੇਰਾ ਲਾਲ ਮੇਰੇ ਘਰ ਇੱਕ ਵਾਰੀ ਪਹੁੰਚ ਪਵੇ। ਸਾਰੇ ਟੱਬਰ ਨੂੰ ਪਿਆਰ ਦਿਲਾਸੇ ਦੇ ਕੇ ਪੰਡਿਤ ਜੀ ਤਾਂ ਘਰ ਨੂੰ ਵਿਦਾ ਹੋਏ ਅਤੇ ਮਗਰੋਂ ਦੀਵਾਨ ਦੇ ਵੱਡੇ ਪੁੱਤਰ ਨੇ ਆ ਕੇ ਹਾਲ ਸੁਣਿਆ। ਉਹ ਵੀ ਉਦਾਸ ਹੋ ਕੇ ਟੁਰ ਗਿਆ। ਮਾਪਿਆਂ ਦੇ ਸਾਹਮਣੇ ਤਾਂ ਰੋਇਆ ਸੀ, ਪਰ ਆਪਣੀ ਵਹੁਟੀ ਦੇ ਪਾਸ ਜਾ ਕੇ ਖਿੜਖਿੜ ਹੱਸਿਆ ਕਿ ਹੁਣ ਸਾਰੀ ਜਾਇਦਾਦ ਦੇ ਅਸੀਂ ਵਾਰਸ ਹੋਵਾਂਗੇ। ਇੱਕ ਭਰਾ ਅੱਗੇ ਹੀ ਨਲਾਇਕ ਹੈ, ਇੱਕ ਇਹ ਗਿਆ ਗੁਜ਼ਰਿਆ ਹੋ ਗਿਆ, ਬਸ ਹੁਣ ਚਾਰੇ ਚੱਕ ਜਗੀਰ ਸਾਡੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।